ਦੀਪਕ ਜੀ ਤੁਹਾਡਾ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਸ਼ੁਰੂ ਕਰਦੇ ਹਾਂ। ਐਸਕੇਐਮ ਦੀ ਬੈਠਕ ਸੀ, ਉਹਦੇ ਵਿੱਚ ਆਮ ਆਦਮੀ ਪਾਰਟੀ ਵਾਲਾ ਕੋਈ ਵੀ ਨਹੀਂ ਬੋੜਿਆ।
ਬਿਲਕੁਲ ਜੀ, ਅੱਜ ਆਮ ਆਦਮੀ ਪਾਰਟੀ ਐਸਕੇਐਮ ਦੀ ਸਰਬਦਲੀ ਬੈਠਕ ਦੇ ਵਿੱਚੋਂ ਪੂਰੀ ਤਰ੍ਹਾਂ ਭਗੌੜਾ ਸੀ ਅਤੇ ਕਾਂਗਰਸ ਅਧਿਕ ਭਗੌੜਾ ਸੀ। ਐਸਕੇਐਮ ਨੇ ਚਾਰ ਮੁੱਦਿਆਂ ਨੂੰ ਆਧਾਰ ਬਣਾ ਕੇ ਸਰਬਦਲੀ ਬੈਠਕ ਸੱਦੀ ਸੀ, ਜਿਹਦੇ ਵਿੱਚੋਂ ਲੈਂਡ ਪੁਲਿੰਗ ਅਹਿਮ ਸੀ, ਕਿਉਂਕਿ ਕਰੰਟ ਮਸਲਾ ਸਿੱਧਾ ਮਸਲਾ ਹੈ ਅਤੇ ਪੰਜਾਬ ਦੀ ਧਰਾਤਰ ਨਾਲ ਜੁੜਿਆ, ਅਤੇ ਇਹ ਉਸੇ ਤਰ੍ਹਾਂ ਦਾ ਲਗਭਗ ਮੁੱਦਾ ਬਣ ਜਾਣਾ ਜਿਸ ਤਰ੍ਹਾਂ ਖੇਤੀ ਕਾਨੂੰਨ ਦੇ ਤਹਿਤ ਇਹ ਸੀਗਾ ਕਿ ਜ਼ਮੀਨਾਂ ਖੋਹਣ ਵਾਲਾ ਮਸਲਾ ਹੈ। ਇੱਕ ਉਸੇ ਤਰ੍ਹਾਂ ਕਿ ਹੁਣ ਇਹ ਕਾਰਪੋਰੇਟ ਘਰਾਣਿਆਂ ਨੂੰ ਜ਼ਮੀਨਾਂ ਖੋਹ ਕੇ ਦੇਣੀ ਹੈ, ਅਤੇ ਇੱਥੇ ਮਤਲਬ ਕਿਹਾ ਜਾ ਰਿਹਾ ਕਿ ਜਿਹੜੇ ਲੈਂਡ ਮਾਫੀਆ ਉਹਨੂੰ ਦੇਣੀ ਹੈ। ਸੋ ਇਸ ਲਈ ਮਸਲਾ ਜ਼ਮੀਨਾਂ ਨਾਲ ਜੁੜਿਆ, ਮੁੱਖ ਮੁੱਦਾ ਇਹ ਸੀਗਾ। ਇਹਦੇ ਨਾਲ ਨਾਲ ਪਾਣੀ ਵਾਲਾ ਮਸਲਾ ਅਤੇ ਜਿਹੜਾ ਜੀਰੋ ਟੈਰਫ ਵਾਲਾ ਸਮਝੌਤੇ ਵਾਲਾ ਮਸਲਾ ਚੱਲ ਰਿਹਾ ਅਮੈਰੀਕਾ ਵਾਲਾ, ਹੈ ਨਾ, ਜਿਸ 'ਚ ਨਾਟੋ ਵੀ ਕੁੱਦਿਆ ਸੀ, ਉਹ ਸਾਰਾ ਉਹ ਮਸਲਾ ਮੁਫਤ ਵਪਾਰ ਵਾਲਾ ਮਤਲਬ, ਫਿਰ ਪੰਜਾਬ ਦੇ ਪਾਣੀ ਵਾਲਾ ਮਸਲਾ, ਅਤੇ ਇਹਦੇ ਨਾਲ ਸਹਿਕਾਰਤਾ ਵਾਲਾ ਮਸਲਾ। ਸੋ ਇਹ ਚਾਰ ਮੁੱਦੇ ਸੀ ਜਿਹਨਾਂ 'ਚੋਂ ਲੈਂਡ ਪੁਲਿੰਗ ਵਾਲਾ ਮਸਲਾ ਅਹਿਮ ਰਿਹਾ, ਅਤੇ ਇਹਦੇ ਉੱਤੇ ਲਗਭਗ ਪੰਜਾਬ ਦੀਆਂ 10 ਦੇ ਕਰੀਬ ਰਾਜਨੀਤਿਕ ਧਿਰਾਂ ਸ਼ਾਮਿਲ ਹੋਈਆਂ, ਜਿਹਦੇ ਵਿੱਚੋਂ ਜੇਕਰ ਆਪਾਂ ਮੰਨੀਏ ਤਾਂ ਸਹੀ ਮੈਨੇ ਕੋਈ ਆਇਆ ਤਾਂ ਉਹ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਦੇ ਨਾਤੇ ਕਰੀਮ ਪੀਤੇ ਉਹਨਾਂ ਦੇ ਇੱਕ ਸਾਥੀ ਨਾਲ ਆਇਆ, ਅਤੇ ਦੂਸਰੇ ਪਾਸੇ ਜੇ ਜਾਣੇ ਪਛਾਣੇ ਚਿਹਰਿਆਂ 'ਚੋਂ ਲੀਡਰਾਂ 'ਚੋਂ ਦੇਖੀਏ ਤਾਂ ਫਿਰ ਦੂਸਰਾ ਨੰਬਰ ਭਾਰਤੀ ਜਨਤਾ ਪਾਰਟੀ ਦਾ ਆਇਆ, ਜਿਹੜੇ ਜਿਨ੍ਹਾਂ ਦੇ ਵਿੱਚ ਮਤਲਬ ਕਿ ਸੁਭਾਸ਼ ਸ਼ਰਮਾ ਉਹਨਾਂ ਦਾ ਇੱਕ ਲੀਡਰ ਅਤੇ ਨਾਲ ਕੇਵਲ ਢਿੱਲੋਂ ਹੋਰੀ
ਜੀ।
ਸੋ ਇਸ ਤਰ੍ਹਾਂ ਉਹਨਾਂ ਦੇ ਦੋ ਲੀਡਰ ਆਏ, ਅਤੇ ਫਿਰ 5 ਮੈਂਬਰੀ ਕਮੇਟੀ, ਬੇਸ਼ੱਕ ਰਾਜਨੀਤਿਕ ਧਿਰ ਨਹੀਂ ਹੈ, ਪਰ ਉਹਨਾਂ ਨੇ ਕਹਿੰਦੇ ਖੁਦ ਪਹੁੰਚ ਕਰਕੇ ਕਹਿ ਸਕੇ ਸਾਡੀ ਨੁਮਾਇੰਦਗੀ ਜੇ ਕਰੋ ਤਾਂ ਸਾਨੂੰ ਚੰਗਾ ਲੱਗੂਗਾ। ਇਹਨਾਂ ਨੇ ਉਹਨਾਂ ਨੂੰ ਵੀ ਸੱਦਾ ਦਿੱਤਾ ਸੀ, ਉਹਨਾਂ ਦੇ ਦੋ ਮੈਂਬਰ ਵੀ, ਇਕਬਾਲ ਸਿੰਘ ਝੁੰਦਾ ਹੋਰੀ ਅਤੇ ਗੁਰਪ੍ਰਤਾਪ ਬਡਾਲਾ ਹੋਰੀ, ਉਹ ਪਹੁੰਚੇ ਸੀ। ਸੋ ਉਹਨਾਂ ਦੋਵਾਂ ਨੇ ਹਾਜ਼ਰੀ ਭਰੀ, ਅਤੇ ਇਸ ਦੇ ਨਾਲ ਨਾਲ ਹੀ ਫਿਰ ਮਤਲਬ ਕਿ ਖੱਬੀਆਂ ਧਿਰਾਂ ਦੇ ਸਾਰੇ ਨੁਮਾਇੰਦੇ ਸੀਗੇ, ਬਾਕੀ ਉਹ ਸਾਰੇ ਹਾਜ਼ਰ ਸੀਗੇ ਉੱਥੇ। ਪਰ ਕਾਂਗਰਸ ਜਿਹੜੀ ਹੈਗੀ ਆ ਉਹਦੀ ਕੁਰਸੀ ਆਹਮੋ ਸਾਹਮਣੇ ਸੀ, ਇੱਕ ਪਾਸੇ ਆਮ ਆਦਮੀ ਪਾਰਟੀ ਦੀ ਕੁਰਸੀ, ਦੂਏ ਪਾਸੇ ਸਾਹਮਣੇ ਕਾਂਗਰਸ ਦੀ ਕੁਰਸੀ। ਇਹ ਦੋਵੇਂ ਪਾਰਟੀਆਂ ਪੰਜਾਬ ਦੇ ਵਿੱਚ ਇੱਕ ਸੱਤਾ 'ਚ, ਇੱਕ ਵਿਰੋਧੀ ਧਿਰ 'ਚ, ਅਤੇ ਪਰ ਤੀਸਰੀ ਧਿਰ ਜਿਹੜੀ ਪੰਜਾਬ ਦੀ ਚਰਚਾ ਧਿਰ ਹੈ ਉਹ ਹੈ ਸ਼੍ਰੋਮਣੀ ਅਕਾਲੀ ਦਲ। ਸ਼੍ਰੋਮਣੀ ਅਕਾਲੀ ਦਲ ਦਾ ਨੁਮਾਇੰਦਾ ਜ਼ਰੂਰ ਆਏ, ਪਰ ਉਹ ਨੁਮਾਇੰਦੇ ਉਹਨਾਂ ਪ੍ਰਮੁੱਖ ਚਿਹਰਿਆਂ 'ਚੋਂ ਨਹੀਂ ਸੀਗੇ ਜਿਹੜੇ ਚਿਹਰਿਆਂ ਦੀ ਇੱਥੇ ਆਮਦ ਹੋਣੀ ਚਾਹੀਦੀ ਸੀ। ਮਤਲਬ ਠੀਕ ਹੈ, ਸੁਖਬੀਰ ਬਾਦਲ ਪ੍ਰਧਾਨ ਆ, ਉਹਨਾਂ ਨੂੰ ਨਹੀਂ ਆਉਣਾ ਸੀ ਤਾਂ ਘੱਟੋ ਘੱਟ ਬਲਵਿੰਦਰ ਭੁੰਦੜ, ਦਲਜੀਤ ਚੀਮਾ, ਹੈ ਨਾ, ਜਾਂ ਹੋਰ ਉਹਨਾਂ ਦੇ ਜਿਹੜੇ ਨਾਮੀ ਲੀਡਰ ਨੇ ਉਹਨਾਂ 'ਚੋਂ ਕੋਈ ਆਉਂਦਾ, ਅਜਿਹਾ ਕੋਈ ਲੀਡਰ ਨਹੀਂ ਆਇਆ। ਅਤੇ ਜਿਹੜਾ ਜ਼ਿਲ੍ਹਾ ਪ੍ਰਧਾਨ ਪੱਧਰ ਦੇ ਇੱਕ ਲੀਡਰ ਸੀਗੇ ਉਹ ਭੇਜੇ ਉਹਨਾਂ ਨੇ, ਬੇਸ਼ੱਕ ਉਹਨਾਂ ਨੇ ਆਪਣੀ ਗੱਲ ਬਖੂਬੀ ਰੱਖੀ, ਪਰ ਸਵਾਲ ਇਹ ਵੀ ਸੀਗਾ ਕਿ ਕੀ ਅਕਾਲੀ ਦਲ ਨੇ, ਅਕਾਲੀ ਦਲ ਲੀਡਰਸ਼ਿਪ ਨੇ ਗੰਭੀਰਤਾ ਨਾਲ ਨਹੀਂ ਲਿਆ ਇਸ ਮੁੱਦੇ ਨੂੰ। ਅਤੇ ਫਿਰ ਕਾਂਗਰਸ ਵਾਲੀ ਕੁਰਸੀਆਂ, 11 ਵਜੇ ਬੈਠਕ ਦਾ ਟਾਈਮ ਸੀ, 11:30 ਬੈਠਕ ਸ਼ੁਰੂ ਹੁੰਦੀ ਆ, 1:15 ਦੇ ਦਰਮਿਆਨ ਆ ਕੇ ਕਾਂਗਰਸ ਦੀਆਂ ਕੁਰਸੀਆਂ ਭਰਦੀਆਂ, ਉਹਨਾਂ ਦੇ ਦੋ ਨੁਮਾਇੰਦੇ 1 ਵਜੇ ਤੋਂ ਬਾਅਦ ਹਾਜ਼ਰ ਹੁੰਦੇ ਆ। ਕੋਈ ਰਣਦੀਪ ਸਿੰਘ ਨਾਭਾ ਹੋਰੀ ਆਉਂਦੇ ਅਤੇ ਨਾਲ ਇੱਕ ਹੋਰ ਸਾਥੀ ਉਹਨਾਂ ਦੇ ਆਉਂਦੇ ਆ। ਸੋ ਉਹ ਦੋ ਮੈਂਬਰ ਉਹ ਕਹਿੰਦੇ ਜੀ ਕਿ ਪਤਾ ਨਹੀਂ ਜੀ, ਕਮਿਊਨੀਕੇਸ਼ਨ ਗੈਪ ਹੋ ਗਿਆ ਜੀ, ਰਾਜਾ ਜੀ ਨੇ ਆਉਣਾ ਸੀ, ਬਾਜਵਾ ਜੀ ਨੇ ਆਉਣਾ ਸੀ ਜੀ, ਉਹਨਾਂ ਨੂੰ ਐਂ ਹੋ ਗਿਆ, ਉਹ ਹੋ ਗਿਆ, ਮੈਨੂੰ ਲੇਟ ਪਤਾ ਲੱਗਿਆ ਜੀ, ਮੈਂ 12 ਵਜੇ ਤੁਰਿਆ। ਮਹਿਸੂਸ ਇਹ ਕੀਤਾ ਗਿਆ ਕਿ ਪਹਿਲਾਂ ਉਹਨਾਂ ਨੇ ਲਾਈਵ ਦੇਖਿਆ, ਜਦੋਂ ਉਹਨਾਂ ਨੂੰ ਲੱਗਿਆ ਕਿ ਆਹ ਕੁਰਸੀਆਂ ਖਾਲੀ ਵਾਲੀ ਫਜੀਅਤ ਹੋਊਗੀ, ਕਿਉਂਕਿ ਜਦੋਂ ਅੱਧੀ ਬੈਠਕ ਹੋ ਗਈ ਉਹ ਤੋਂ ਬਾਅਦ ਐਸਕੇਐਮ ਨੇ ਕਿਹਾ ਵੀ ਅਸੀਂ ਅੱਧ ਤੱਕ ਡੀਕ ਲਿਆ
ਜੀ,
ਹੁਣ ਇਹ ਗੈਰ ਹਾਜ਼ਰੀ ਉਹ ਮੰਨੀ ਜਾਊਗੀ। ਸੋ ਫਿਰ ਮਤਲਬ ਥੋੜ੍ਹੀ ਦੇਰ ਬਾਅਦ ਰਣਦੀਪ ਸਿੰਘ ਨਾਭਾ ਹੋਰੀ ਪਹੁੰਚੇ। ਸੋ ਇਸ ਤਰ੍ਹਾਂ, ਪਰ ਸੱਤਾਧਾਰੀ ਧਿਰ ਦੀਆਂ ਕੁਰਸੀਆਂ ਅਖੀਰ ਤੱਕ ਖਾਲੀ ਰਹੀਆਂ, ਜਿਹੜੀਆਂ ਸਭ ਨੂੰ ਰੜਕੀਆਂ
ਜੀ।
ਵੈਸੇ ਖੁਦ ਐਸਕੇਐਮ ਦੇ ਨੁਮਾਇੰਦੇ ਅਮਨ ਅਰੋੜਾ ਨੂੰ ਜਾ ਕੇ ਇਹ ਸੱਦਾ ਪੱਤਰ ਦੇ ਕੇ ਆਏ ਸੀ, ਅਤੇ ਸੱਦਾ ਪੱਤਰ ਦੇਣ ਤੋਂ ਬਾਅਦ ਵੱਖ ਵੱਖ ਧਿਰਾਂ ਨਾਲ ਜਦੋਂ ਐਸਕੇਐਮ ਗੱਲ ਕਰ ਰਹੀ ਸੀ ਕਿ ਜੀ ਅਸੀਂ ਹਾਂ ਜਿਹਨਾਂ ਨਾਲ ਮਾੜਾ ਮੋਟਾ ਰਾਬਤਾ ਹੁੰਦਾ, ਕਿ ਹਾਂ ਜੀ ਇਹਨਾਂ ਨੂੰ ਵੀ ਦਿੱਤਾ, ਇਹਨਾਂ ਨੂੰ ਦਿੱਤਾ, ਕੁਝ ਸਾਥੀਆਂ ਉਹਨਾਂ ਨੂੰ ਕਿਹਾ ਕਿ ਠੀਕ ਹੈ ਤੁਸੀਂ ਦਿਆ ਏ, ਉਹ ਕਹਿੰਦੇ ਨਹੀਂ, ਉਹਨੇ ਹਾਮੀ ਭਰੀ ਹੈ ਕਿ ਅਮਨ ਅਰੋੜਾ ਆਊਗਾ। ਅਤੇ ਮੈਂ ਕਮੈਂਟ ਵੀ ਸੁਣ ਰਿਹਾ ਸੀਗਾ ਸਰਦਾਰ ਹਮੀਰ ਸਿੰਘ ਹੋਰਾਂ ਦਾ, ਸੀਨੀਅਰ ਪੱਤਰਕਾਰ ਨੇ ਸਾਡੇ, ਉਹ ਵੀ ਕਹਿ ਰਹੇ ਸੀ, ਕਹਿੰਦੇ ਵੀ ਕਿ ਮੈਂ ਕਿਹਾ ਵੀ ਕਿ ਸੱਦਾ ਤਾਂ ਦਿਆ ਏ ਤੁਸੀਂ, ਉਹਨੇ ਹਾਮੀ ਭਰਤੀ, ਪਰ ਜਿਹਦੀ ਹਾਮੀ ਨਾਲ ਆਉਣਾ ਹੈ ਉਹਦੀ ਹਾਮੀ ਦਾ ਮਸਲਾ ਹੈ ਨਾ, ਆਉਣਾ ਤਾਂ ਉਹਨੇ ਕੇਜਰੀਵਾਲ ਦੀ ਹਾਮੀ ਨਾਲ, ਅਤੇ ਕੇਜਰੀਵਾਲ ਹਾਮੀ ਕਿੱਥੇ ਭਰੂਗਾ, ਅਤੇ ਉਹੀ ਗੱਲ ਹੋਈ। ਦੇਖੋ ਇਹਦੇ ਦੋ ਅਰਥ ਨੇ, ਜੇ ਅੱਜ ਲੈਂਡ ਪੁਲਿੰਗ ਵਾਲੇ ਮਸਲੇ 'ਤੇ ਆਮ ਆਦਮੀ ਪਾਰਟੀ ਦੀ ਸੱਤਾਧਾਰੀ ਧਿਰ ਦੀਆਂ ਕੁਰਸੀਆਂ ਖਾਲੀ ਨੇ, ਤਾਂ ਇਹਦਾ ਮਤਲਬ ਉਹ ਲੋਕ ਕਚਹਿਰੀ ਤੋਂ ਭਗੌੜਾ ਹੈ, ਉਹ ਲੋਕਾਂ ਦੇ ਧਰਾਤਲ 'ਤੇ ਆ ਕੇ ਲੋਕ ਮੁੱਦਿਆਂ 'ਤੇ ਚਰਚਾ ਕਰਨ ਤੋਂ ਕਿਨਾਰਾ ਕਰ ਰਿਹਾ, ਇੱਕ ਅਰਥ ਤਾਂ ਇਹ ਨਿਕਲਦਾ। ਦੂਸਰਾ ਅਰਥ ਉਹਦਾ ਸਪਸ਼ਟ ਹੈ ਕਿ ਤੁਸੀਂ ਜਿਹੜਾ ਰੌਲਾ ਪਾਉਣਾ ਪਾਓ, ਅਸੀਂ ਲੈਂਡ ਪੋਲਿੰਗ ਪੋਲਿਸੀ ਲਾਗੂ ਕਰਤੀ, ਸਾਡੇ ਵੱਲੋਂ ਅਮਲੀ ਰੂਪ 'ਚ ਹੈ, ਹੁਣ ਸਾਡੇ ਵੱਲੋਂ ਸਿਰੇ ਚੜ੍ਹ ਗਈ, ਅਤੇ ਇਸ ਲਈ ਸਾਨੂੰ ਪਰਵਾਹ ਨਹੀਂ। SKM ਦੀ ਬੈਠਕ ਤੋਂ ਬਾਅਦ ਹਰਪਾਲ ਚੀਮਾ ਜੀ ਨੇ ਪ੍ਰੈਸ ਕਾਨਫਰੰਸ ਕੀਤੀ। ਤੁਸੀਂ ਇਹ ਦੇਖੋ, ਹਰਪਾਲ ਚੀਮਾ ਜੀ ਕਹਿੰਦੇ ਵੀ ਕਿ ਸਾਡੇ ਤਾਂ ਕਿਸਾਨ ਬਾਗੋ ਬਾਗ ਨੇ ਜੀ,
ਜੀ
ਸਾਡੇ ਕੋਲ ਤਾਂ ਕੋਈ ਮਸਲਾ ਹੀ ਨੀਗਾ। ਕਹਿੰਦੇ ਉਹੀ ਰੌਲਾ ਪਾਈ ਜਾਂਦੇ ਨੇ ਤਾਂ ਕਿ ਕਿਸਾਨ ਤਾਂ ਖੁਦ ਖੁਸ਼ ਹੋ ਕੇ ਦੇ ਰਿਹਾ ਜੀ ਜ਼ਮੀਨ ਆਪਣੀ। ਮਤਲਬ ਜੇ ਕਿਸਾਨ ਖੁਦ ਖੁਸ਼ ਹੋ ਕੇ ਦੇ ਰਿਹਾ ਤਾਂ ਭਾਈ ਉਹਨਾਂ ਸਾਰੇ ਕਿਸਾਨਾਂ ਨੂੰ ਲੈ ਕੇ ਕਿਸਾਨ ਭਵਨ ਆ ਜਾਂਦੇ। ਥੋੜੀ ਤਾਂ ਬੱਲੇ ਬੱਲੇ ਹੁੰਦੀ, SKM ਆਪਣਾ ਬੋਰੀ ਵਿਸਰਾ ਸਮੇਟ ਲੈਂਦਾ, ਫਿਰ ਫਿਰ ਅਸੀਂ ਕਾਹਨੂੰ ਕਰਨਾ ਜੀ ਧਰਨਾ ਜੇ ਬੰਦੇ ਦੇਣ ਵਾਲੇ ਕੁਛ ਨੇ
ਜੀ ਜੀ ਜੀ
ਤੇ ਆ ਜਾਂਦੇ ਨਾ ਉੱਥੇ ਲੈ ਕੇ। ਸੋ ਇਸ ਲਈ ਉੱਥੋਂ ਤੁਸੀਂ ਭਗੌੜਾ, ਬਾਅਦ 'ਚ ਤੁਸੀਂ ਪ੍ਰੈਸ ਕਾਨਫਰੰਸਾਂ ਕਰਕੇ ਦਮ ਭਰਦੇ ਹੋ, ਹੈ ਨਾ। ਇਸ ਲਈ ਇਹ ਸਭ ਨੂੰ ਸਪਸ਼ਟ ਹੋ ਗਿਆ ਕਿ ਆਮ ਆਦਮੀ ਪਾਰਟੀ ਲੋਕ ਕਚਹਿਰੀ ਤੋਂ ਭੱਜ ਰਹੀ ਹੈ, ਲੋਕ ਮੁੱਦਿਆਂ ਦੂਰ ਹੋ ਰਹੀ ਹੈ। ਇਹ ਉਹੀ ਆਮ ਆਦਮੀ ਸੀ ਜਿਹੜੀ ਦਿੱਲੀ ਕੇਜਰੀਵਾਲ ਹੋਣੀ ਸਣੇ ਸਵੇਰੇ ਸਵੇਰੇ ਡੱਬੇ ਚੱਕ ਕੇ ਕਦੇ ਪੇਸਟ ਬਣਦੇ ਸੀ, ਆ ਜਾਂਦੇ ਸੀ, ਕਦੇ ਬੁਰਸ਼ ਬਣਦੇ, ਕਦੇ ਜੀ ਉਹ ਬਾਹਰ ਬੈਠੇ ਜੀ, ਕਦੇ ਕੁਛ ਬੈਠੇ, ਕਿੰਨਾ ਕੁਛ ਕਰਦੇ ਉੱਥੇ ਦੇਖੇ ਸਭ ਨੇ ਲੋਕਾਂ ਨੇ
ਜੀ,
ਹੈ ਨਾ। ਅਤੇ ਦੂਸਰੇ ਪਾਸੇ ਬੀਜੇਪੀ ਦਾ ਰੰਗ ਵੱਖਰਾ ਸੀ। ਅੱਜ ਬੀਜੇਪੀ ਕਹਿੰਦੀ ਜੀ ਅਸੀਂ ਉਹ ਪੰਜਾਬ ਦੀ ਕਿਸਾਨੀ ਬਚਾਉਣੀ ਹੈ, ਪੰਜਾਬ ਦੀ ਕਿਸਾਨੀ ਦਾ ਮੋਹ ਹੀ ਸਾਨੂੰ ਹੈ, ਪੰਜਾਬ ਨਾਲ ਇਹ ਜੀ ਸਾਨੂੰ, ਉਹਨੇ ਆਪਣਾ ਰੰਗ ਦਿਖਾਇਆ। ਸੋ ਰਾਜਨੀਤਿਕ ਪਾਰਟੀਆਂ ਦੇ ਵਿੱਚ ਅੱਜ ਸੱਤਾਧਾਰੀ ਧਿਰ ਦਾ SKM ਦੀ ਬੈਠਕ 'ਚੋਂ ਗਾਇਬ ਹੋਣਾ ਮਤਲਬ ਲੋਕ ਮੁੱਦਿਆਂ ਤੋਂ ਭਗੌੜਾ ਹੋਣਾ।
ਅੱਛਾ ਦੀਪਕ ਜੀ, ਜਿਹੜੀ ਲੈਂਡ ਪੂਲਿੰਗ ਵਾਲੀ ਪੋਲਿਸੀ ਹੈਗੀ ਹੈ, ਇਹ ਆਮ ਤੌਰ 'ਤੇ ਦੇਖੋ ਵੇਖਿਆ ਜਾਂਦਾ ਪੋਲਿਸੀ ਨੂੰ ਲੈ ਕੇ ਨਾ, ਇੱਥੇ ਵੀ ਅਸੀਂ ਪੋਲੀਟਿਕਸ 'ਚ ਚੀਜ਼ ਦੇਖੀ ਹੈ ਕਿ ਜਿਹੜੇ ਸਿਆਸਤਦਾਨ ਹੁੰਦੇ ਨੇ ਨਾ, ਉਹਨਾਂ ਨੂੰ ਟਾਕਿੰਗ ਪੁਆਇੰਟਸ ਦੇ ਦਿੱਤੇ ਜਾਂਦੇ ਨੇ ਵੀ ਆਹ ਹੈਗੀ ਹੈ ਗੱਲਾਂ ਬਾਤਾਂ, ਇਹਦੇ ਵਿਚਾਲੇ ਘੁਮਾਈ ਚੱਲੀਓ। ਕਈ ਅਜਿਹੇ ਹੁੰਦੇ ਨੇ ਜਿਹੜੇ ਕਿ ਉਸ ਮੈਟਰ ਦੀ, ਉਸ ਮੁੱਦੇ ਦੀ ਪੂਰੀ ਪ੍ਰੋਪਰ ਸਟੱਡੀ ਕਰਕੇ ਆਉਂਦੇ ਨੇ, ਉਹਨਾਂ ਨੂੰ ਸੱਜਿਓਂ ਖੱਬਿਓਂ ਜਿੱਥੋਂ ਜਿਹੋ ਜਿਹਾ ਸਵਾਲ ਪੁੱਛ ਲਓ ਉਹਨਾਂ ਕੋਲ ਜਵਾਬ ਉਹਦਾ ਪਤਾ ਹੁੰਦਾ, ਕਿਉਂਕਿ ਉਹਨਾਂ ਨੂੰ ਉਸ ਪੋਲਿਸੀ ਬਾਰੇ, ਉਸ ਨੀਤੀ ਬਾਰੇ ਪੂਰੀ ਜਾਣਕਾਰੀ ਹੁੰਦੀ ਆ। ਪਰ ਇਹ ਸਮੱਸਿਆ ਇੱਥੇ ਦੀ ਸਿਆਸਤ ਦੇ ਵਿੱਚ ਵੀ ਹੈਗੀ ਹੈ ਕਿ ਪੂਰੀ ਸੂਰੀ ਜਾਣਕਾਰੀ ਅਤੇ ਉਹ ਚਾਰ ਪੰਜ ਜਿਹੜੀਆਂ ਕਹਿਣ ਜਿਹੜੀਆਂ ਗੱਲਾਂ ਕਹੀਆਂ ਹੁੰਦੀਆਂ ਪਾਰਟੀ ਨੇ ਜਾਂ ਸਰਕਾਰ ਨੇ ਵੀ ਇਹ ਦਾਇਰੇ ਤੋਂ ਬਾਹਰ ਜਾ ਕੇ ਗੱਲ ਨਹੀਂ ਕਰਨੀ, ਉਨੇ ਕੁ 'ਚ ਗੱਲ ਕਰਦੇ ਆ। ਆ ਜਿਹੜੀ ਲੈਂਡ ਪੂਲਿੰਗ ਵਾਲੀ ਪੋਲਿਸੀ ਪੰਜਾਬ ਦੇ ਵਿੱਚ ਹੈ, ਕੀ ਪੋਲੀਟੀਸ਼ੀਅਨਸ ਨੂੰ ਇਹਦੀ ਪ੍ਰੋਪਰ ਸਮਝ ਹੈਗੀ ਹੈ, ਇਹਦੇ ਬਾਰੇ ਕਿਹੋ ਜਿਹੇ ਸੰਕੇਤ ਆ ਰਹੇ ਨੇ?
ਦੇਖੋ ਅੱਜ ਇਹੀ ਤਾਂ ਪ੍ਰਗਟ ਹੋਣਾ ਸੀਗਾ ਕਿ ਰਾਜਨੀਤਿਕ ਧਿਰਾਂ ਕਿੰਨੀਆਂ ਕੁ ਸਰਦ ਨੇ। ਅਕਾਲੀ ਦਲ ਕਹਿੰਦਾ ਅਸੀਂ ਸਭ ਤੋਂ ਪਹਿਲਾਂ ਲੜਾਈ ਲੜ ਰਹੇ ਹਾਂ, ਬੀਜੇਪੀ ਵਾਲਾ ਕਹਿੰਦੇ ਅਸੀਂ ਰਾਜਪਾਲ ਤੱਕ ਜਾਇਆ ਏ, ਅਸੀਂ ਤਾਂ ਮੋਦੀ ਤੱਕ ਵੀ ਜਾਣ ਨੂੰ ਤਿਆਰ ਹਾਂ। ਅੱਜ ਉਹਨਾਂ ਦੇ ਨੁਮਾਇੰਦੇ ਉੱਥੇ ਬਾਂਹ ਉੱਚੀ ਕਰ ਕਰਕੇ ਕਹਿ ਰਹੇ ਸੀ ਕਿ ਚਲੋ ਜੀ, ਜੇ ਗ੍ਰਹਿ ਮੰਤਰੀ ਨੂੰ ਮਿਲਣਾ, ਨਰਿੰਦਰ ਮੋਦੀ ਨੂੰ ਮਿਲਣਾ, ਸਾਂਝਾ ਵਾਪਸ ਲੈ ਕੇ ਜਾਣਾ, SKM ਨੂੰ ਲੈ ਕੇ ਜਾਣਾ, ਅਸੀਂ ਜਾਣ ਲਈ ਤਿਆਰ ਹਾਂ ਜੀ। ਮਤਲਬ ਪਤਾ ਨਹੀਂ SKM ਵਾਲੇ ਲੀਡਰਾਂ ਨੇ ਕਿਉਂ ਨਹੀਂ ਪੁੱਛਿਆ ਕਿ ਭਾਈ ਅਸਰ 385 ਦਿਨ ਉਹਨਾਂ ਦੇ ਘਰ ਮੂਹਰੇ ਲਾ ਕੇ, ਜਦ ਤਾਂ ਮਿਲੇ ਨਹੀਂ ਸਾਨੂੰ ਮੋਦੀ ਜੀ, 700 ਬੰਦਾ ਸਾਡਾ ਸ਼ਹੀਦ ਹੋ ਗਿਆ, ਜਦ ਤੱਕ ਖੁੱਲਿਆ ਨਹੀਂ ਪੂਗਾ, ਹੁਣ ਅਚਾਨਕ ਕੀ ਹੋ ਜੂਗਾ ਇਹ? ਚਲੋ, ਸੋ ਇਸ ਲਈ ਤੁਹਾਡੀ ਗੱਲ ਦਰੁਸਤ ਹੈ ਕਿ ਜਦੋਂ ਇਹ ਜਿਹਾ ਲੋਕ ਮੁੱਦਾ ਹੁੰਦਾ ਹੈ ਜਾਂ ਜਿਹੜੀ ਵੀ ਪੋਲਿਸੀ ਆਉਂਦੀ ਹੈ, ਕੀ ਇਹਦੇ ਲਈ ਸਾਰੀਆਂ ਧਿਰਾਂ ਤਿਆਰ ਹੈਗੀਆਂ, ਰਾਜਨੀਤਿਕ ਧਿਰਾਂ ਦੀ ਸਮਝ ਹੈਗੀ ਉਸ ਪੱਧਰ ਦੀ? ਇਸ ਸਵਾਲ ਕਿਉਂ ਆਪਾਂ ਕਰ ਰਹੇ ਹਾਂ, ਇਸ ਸਵਾਲ ਦੇ ਉੱਤੇ ਆਪਾਂ ਚਰਚਾ ਕਿਉਂ ਕਰ ਰਹੇ ਹਾਂ? ਅੱਜ ਰਾਜਨੀਤਿਕ ਧਿਰਾਂ ਬੁਲਾਈਆਂ ਸੀ, ਘੱਟੋ ਘੱਟ ਜਿਨ੍ਹਾਂ ਨੇ ਆਉਣਾ ਸੀ ਵਿਜੇ ਜੀ,
ਜੀ
ਉਹ ਤਾਂ ਲੈਂਡ ਪੋਲਿੰਗ ਪੋਲਿਸੀ ਨੂੰ ਪੜ੍ਹ ਕੇ ਆਉਂਦੇ। ਵੈਸੇ ਪਹਿਲੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਸੀ ਕਿ ਉਹਨੂੰ ਉਹ ਪੰਜਾਬੀ ਦੇ ਵਿੱਚ ਤਿਆਰ ਕਰਕੇ ਲੋਕਾਂ ਮੂਹਰੇ ਲਿਆਉਂਦੀ, ਹੈ ਉਹਨੂੰ ਉਹ ਅੰਗਰੇਜ਼ੀ 'ਚ ਹੈ ਅਤੇ ਉਹ ਲੋਕਾਂ ਦੀ ਭਾਸ਼ਾ 'ਚ ਨਹੀਂ ਹੈ। ਇਹ ਉਹੀ ਪੰਜਾਬ ਸਰਕਾਰ ਜਿਹੜੀ ਕਹਿੰਦੀ ਸੀ ਸਰਕਾਰੀ ਹਰ ਕੰਮ ਪੰਜਾਬੀ 'ਚ ਹੋਊਗਾ,
ਜੀ ਜੀ ਜੀ,
ਇੱਕ ਤਾਂ ਉਹਨਾਂ ਦੀ ਭਾਸ਼ਾ 'ਚ ਨਹੀਂ। ਦੂਜਾ, ਜਿਹੜੇ ਲੀਡਰ ਨੇ ਭਾਈ ਉਹ ਤਾਂ ਅੰਗਰੇਜ਼ੀ ਦੇ ਮਹਾਰਤ ਰੱਖਦੇ ਨੇ, ਉਹਨਾਂ ਕੋਲ ਤਾਂ ਸਾਰਾ ਕੁਛ ਆਦਾਨ ਪ੍ਰਦਾਨ ਹੈ, ਖਾਸ ਕਰ ਜਿਹਨਾਂ ਦਾ ਦਿੱਲੀ ਨਾਲ ਰਾਬਤਾ, ਉਹ ਤਾਂ ਫਿਰ ਕੰਮ ਹਿੰਦੀ ਅੰਗਰੇਜ਼ੀ 'ਚ ਖੂਬ ਹੁੰਦੇ ਨੇ ਉਹਨਾਂ ਦੇ, ਅਤੇ ਜ਼ਿਆਦਾਤਰ ਪਾਰਟੀਆਂ ਸਾਡੀਆਂ ਦਿੱਲੀ ਤੋਂ ਚੱਲਦੀਆਂ ਨੇ। ਸੋ ਪਰ ਜਿਹੜੀਆਂ ਧਿਰਾਂ ਅੱਜ ਆਈਆਂ, ਜਿਹਨੇ ਲੀਡਰਾਂ ਨੂੰ ਮੈਂ ਸੁਣਿਆ, ਖੱਬੀਆਂ ਧਿਰਾਂ ਵਾਲੇ ਮਤਲਬ ਉਹ WTO ਤੋਂ ਲੈ ਕੇ ਉਹ ਚੀਨ ਰਸ਼ੀਆ ਪਤਾ ਨਹੀਂ ਕਿੱਧਰ ਕਿੱਧਰ ਘੁੰਮ ਕੇ ਆਉਂਦੇ ਨੇ, ਉਹ ਤਾਂ ਥੱਲੇ ਉਤਰਦੇ ਨਹੀਂ ਛੇਤੀ,
ਜੀ
ਹੈ ਨਾ, ਉਹਨਾਂ ਨੇ ਉਹ ਹਵਾਲਾ। ਕਰੀਮਪੁਰੀ ਹੋਰਾਂ ਨੇ ਠੀਕ ਹੈ ਕੁਝ ਨੁਕਤਿਆਂ ਨਾਲ ਮੁੱਦੇ ਚੁੱਕੇ, ਹੈ ਨਾ, BJP ਨੇ ਆਪਣਾ ਗੁਣਗਾਨ ਕੀਤਾ ਕਿ ਅਸੀਂ ਕਿਸਾਨਾਂ ਲਈ ਐਂ ਖੜੇ ਹਾਂ ਜੀ, ਉਹ ਖੜੇ ਹਾਂ। ਅਕਾਲੀ ਦਲ ਨੇ ਵੀ ਆਪਣਾ ਤਰਕ ਰੱਖਿਆ, ਪਰ ਵਿਚਾਰਾ ਅਕਾਲੀ ਦਲ ਦਾ ਲੀਡਰ ਤਾਂ ਇੱਥੋਂ ਤੱਕ ਕਹਿ ਗਿਆ, ਕਹਿੰਦਾ ਜੀ ਮੈਂ ਆਉਣਾ ਤਾਂ ਦੁਆਬੇ ਤੋਂ ਜੀ, ਇਸ ਲਈ ਮੈਨੂੰ ਮਾਲਵੇ ਦਾ ਘੱਟ ਪਤਾ, ਹੈ ਨਾ। ਚਲੋ, ਇਹ ਮਸਲਾ ਇਕੱਲੇ ਮਾਲਵੇ ਦਾ ਨਹੀਂ ਹੈ, ਪੰਜਾਬ ਦਾ ਮਸਲਾ
ਜੀ।
ਤੇ ਹੁਣ ਇਹਦੇ ਉੱਤੇ ਰਾਜਨੀਤਿਕ ਧਿਰਾਂ ਨੇ ਇੱਕ ਨੇ ਵੀ, ਜਿਹੜੀਆਂ 10 ਪਾਰਟੀਆਂ 11 ਪਾਰਟੀਆਂ ਦੇ ਨੁਮਾਇੰਦੇ ਆਏ ਵੀ, ਸਣੇ ਕਾਂਗਰਸ, ਸਣੇ BJP, ਹੈ ਸਣੇ 5-ਮੈਂਬਰੀ ਕਮੇਟੀ ਦੇ ਨੁਮਾਇੰਦੇ, ਸਣੇ ਸਾਰੇ ਜਿੰਨੇ ਆਏ
ਜੀ,
ਕਿਸੇ ਨੇ ਵੀ ਲੈਂਡ ਜਿਹੜੀ ਲੈਂਡ ਪੋਲਿੰਗ ਪੋਲਿਸੀ ਲਿਆਂਦੀ ਆ ਪੰਜਾਬ ਸਰਕਾਰ ਨੇ, ਉਹਦੇ ਕਿਸੇ ਨੁਕਤੇ ਨੂੰ ਗਲਤ ਧਰ ਕੇ ਨਹੀਂ ਗੱਲ ਕੀਤੀ। ਕਿਹਾ ਨੁਕਤਾ ਇਸ ਲਈ ਗਲਤ ਹੈ ਜੀ, ਇਸ ਨੁਕਤੇ ਦਾ ਮਤਲਬ ਨਹੀਂ ਬਣਦਾ ਜੀ, ਇਹਦਾ ਅਰਥ ਹੈ, ਕੋਈ ਤਾਂ ਉਂਗਲ ਧਰਦਾ
ਜੀ।
ਅਜੇ SKM ਦੇ ਲੀਡਰਾਂ ਨੇ 2-4 ਨੇ ਗਣਾਈ, ਇੱਥੋਂ ਤੱਕ ਕਿ ਪ੍ਰੈਸ ਕਾਨਫਰੰਸ ਦੇ ਵਿੱਚ ਤਾਂ ਬਲਵੀਰ ਸਿੰਘ ਰਾਜੇ ਵਾਲੇ ਨੇ ਕੁਝ ਨੁਕਤੇ ਪੜ੍ਹ ਕੇ ਸੁਣਾਏ ਕਿ ਭਾਈ ਆਹ ਦੱਸੋ
ਜੀ,
ਜਿੰਨੀ ਜ਼ਮੀਨ ਲੈਣੀ ਹੈ ਉਹਦੇ ਵਿੱਚੋਂ ਕਹਿੰਦੇ 20% ਮੋੜਾਂਗੇ ਤੁਹਾਨੂੰ। ਹੁਣ 20% ਦੇ ਵਿੱਚ ਬੂਥ ਬਣਨਾ ਜਾਂ ਸ਼ੋਰੂਮ ਬਣਨਾ ਜਾਂ मकान बनना, कोठी बननी, वो थोड़ी जिन्नी जमीन जानी है वो रेशो आनी है, 100% ਦੇ 20% ਮੋੜਨਾ, ਤਾਂ ਵੀ
जी
20% ਨੂੰ ਡਿਵੈਲਪ ਕਰਨ ਲਈ ਡਿਵੈਲਪ ਚਾਰਜ ਤੋਂ ਲੈਣੇ। ਮਤਲਬ ਕਿ ਜੇ ਮੰਨ ਲਓ 10 ਕਿੱਲੇ ਲਏ ਤਾਂ 2 ਕਿੱਲੇ ਅਗਲੇ ਦੇ ਵਾਪਸ ਵੀ ਆਏ ਤਾਂ 2 ਕਰੋੜ ਤੁਹਾਨੂੰ ਦੇਣਾ ਵੀ ਪੈਣਾ ਬਾਈ ਡਿਵੈਲਪਮੈਂਟ ਦਾ,
जी
ਕਰ ਲਓ ਕਿਉਂ ਨੂੰ ਭਾਂਡਾ। ਸੋ ਇਸ ਲਈ ਅਜੇ ਫਿਰ ਤੁਸੀਂ ਨੋਟੀਫਿਕੇਸ਼ਨ ਕਰਤਾ, ਤੁਸੀਂ ਕਹਿੰਦੇ ਹੋ ਅਸੀਂ ਕਿਸਾਨਾਂ ਨੂੰ ਪੁੱਛ ਕੇ ਲਵਾਂਗੇ, ਉਹਨਾਂ ਦੀ ਸਹਿਮਤੀ ਨਾਲ ਲਵਾਂਗੇ। ਤੁਸੀਂ ਨੋਟੀਫਿਕੇਸ਼ਨ ਤਾਂ ਕਰਤਾ, ਕਿਸਾਨ ਦੀ ਸਹਿਮਤੀ ਤੁਸੀਂ ਪੁੱਛੀ ਹੋਣੀ,
जी
ਤੁਸੀਂ ਤਾਂ ਜ਼ਮੀਨਾਂ ਦੇ ਨੰਬਰ ਜਾਰੀ ਕਰਤੇ, ਉਹਦਾ ਮਤਲਬ ਕਿਸਾਨ ਉਹ ਜ਼ਮੀਨ ਨੂੰ ਨਛੇੜ ਨਹੀਂ ਸਕਦਾ।
जी
ਤੇ ਫਿਰ ਤੁਸੀਂ ਇਸ ਪਾਲਿਸੀ ਦੇ ਵਿੱਚ ਮੁੜ ਵਸੇਵੇ ਦਾ ਕੀ ਹੱਲ ਕੀਤਾ? ਮਤਲਬ ਉਹ ਕਰੀਮਪੁਰੀ ਹੋਰਾਂ ਦਾ ਇੱਕ ਨੁਕਤਾ ਕਮਾਲ ਦਾ ਸੀ, ਉਹ ਕਹਿੰਦਾ ਵੀ ਸਵਾਲ ਇਕੱਲੇ ਕਿਸਾਨਾਂ ਦੇ ਉਜਾੜੇ ਦਾ ਨਹੀਂ, ਸਵਾਲ ਉਸ ਖੇਤੀ ਤੇ ਨਿਰਭਰ ਮਜ਼ਦੂਰ ਦਾ ਮਸਲਾ ਨਹੀਂ, ਸਵਾਲ ਸਮੁੱਚੇ ਪਿੰਡ ਦੇ ਬੰਦਿਆਂ ਦਾ ਵੀ ਨਹੀਂ, ਸਵਾਲ ਤਾਂ ਹੈ ਕਿ ਜਿਹੜਾ ਪਸ਼ੂ ਉਸ ਖੇਤ 'ਚੋਂ ਚਰਦਾ ਉਹਦਾ ਵੀ ਸਵਾਲ ਹੈ ਕਿ ਉਹਦਾ ਕੀ ਬਣੂਗਾ। ਬੰਦਿਆਂ ਦਾ ਹੀ ਛੱਡੋ, ਜੀਵ ਜੰਤੂ ਪਸ਼ੂ ਜਿਹੜੇ ਉਹਦੇ ਤੇ ਨਿਰਭਰ ਨੇ, ਕਿਉਂ ਨਾ। ਉਹ ਕਹਿੰਦੇ ਕਿ ਇਸ ਲਈ ਉਹਦੇ ਲਈ ਮੁੜ ਵਸੇਵੇ ਲਈ ਕਿੱਥੇ ਜੀ ਇਸ ਪਾਲਿਸੀ 'ਚ ਕੁਛ।
ਜੀ
ਸੋ ਇਹ ਸਾਰੇ ਨੁਕਤੇ ਗੌਰ ਮੰਗਦੇ ਸੀ, ਪਰ ਨੁਕਤਿਆਂ ਤੇ ਕੋਈ ਨਹੀਂ ਬੋਲਿਆ। ਬਸ SKM ਦੇ ਨਾਲ ਆ ਜੀ, ਤੁਸੀਂ ਮੂਹਰੇ ਲੱਗੋ ਜੀ, ਅਸੀਂ ਤੁਹਾਡੇ ਨਾਲ ਆ ਜੀ, ਜਿੱਥੇ ਕਹੋਗੇ ਜੀ ਹਾਜ਼ਰ ਆ ਜੀ, ਜਿਵੇਂ ਕਹੋਗੇ ਜੀ ਨਾਲ ਆ ਜੀ, ਜਿਹੜੇ ਮਤੇ ਪਾਓਗੇ ਜੀ ਬਾਹਾਂ ਖੜੀਆਂ ਜੀ ਸਾਰਾ ਕੁਝ। SKM ਨੇ ਕਿਹਾ ਕਿ ਭਰਾਵਾ ਅਸੀਂ ਆਪਣੇ ਧਰਨਿਆਂ ਲਈ ਨਹੀਂ ਤੁਹਾਨੂੰ ਬੁਲਾਇਆ, ਧਰਨਾ ਅਸੀਂ ਲਾ ਲੈਣਾ ਆਪੇ। ਪਹਿਲਾਂ ਵੀ ਅਸੀਂ ਰਾਜਨੀਤਿਕ ਧਿਰਾਂ ਨੂੰ ਸਟੇਜ ਤੋਂ ਦੂਰ ਰੱਖਿਆ, ਹੁਣ ਵੀ ਦੂਰੇ ਰੱਖਾਂਗੇ। ਹਾਂ,
ਜੀ
ਤੁਹਾਡੇ ਕੋਈ ਵਿੰਗ ਨੇ, ਮਜ਼ਦੂਰ ਵਿੰਗ ਹੈ, ਕਿਸਾਨ ਵਿੰਗ ਹੈ, ਤੁਹਾਡੇ ਕੋਈ ਪਿੰਡਾਂ 'ਚ ਤਾਲਮੇਲ ਨੇ ਜਿਹੜੇ ਕਿਸਾਨੀ ਕਰਦੇ ਨੇ, ਖੇਤੀ ਕਰਦੇ ਨੇ, ਮਜ਼ਦੂਰੀ ਕਰਦੇ ਨੇ, ਛੋਟੇ ਦੁਕਾਨਦਾਰ ਨੇ, ਉਹਨਾਂ ਨੂੰ ਕਹੋ ਕਿ ਲੜਾਈ 'ਚ ਸ਼ਾਮਲ ਹੋਣ, ਪਰ ਪਾਰਟੀ ਦੇ ਝੰਡੇ ਹੇਠ ਨਹੀਂ ਆ ਜਾਣ। ਜਿਵੇਂ ਪੰਜਾਬ ਦਿੱਲੀ ਗਿਆ ਸੀ, ਸਾਰੇ ਲੋਕ ਕਿਸੇ ਨਾ ਕਿਸੇ ਨਾਲ ਪਾਰਟੀ ਨਾਲ ਜੁੜੇ ਹੀ ਸੀ।
ਜੀ
ਇਸ ਲਈ ਉਹ ਕਹਿੰਦੇ, ਪਰ ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਹੈ ਸਾਡੇ ਅੰਦੋਲਨ ਚਲਾ ਲਓਗੇ, ਅਸੀਂ ਤੁਹਾਨੂੰ ਤਾਂ ਬੁਲਾਇਆ ਕਿ ਮੁੱਦਾ ਗੰਭੀਰ ਹੈ, ਤੁਸੀਂ ਆਪਣੇ ਰਾਜਨੀਤਿਕ ਪਲੇਟਫਾਰਮ ਤੇ ਲੜੋ ਇਹਦੀ ਲੜਾਈ,
ਜੀ
ਆਪਣੇ ਮੰਚ ਤੇ ਲੜੋ, ਆਪਣੇ ਦਮ ਤੇ ਲੜੋ। ਸੋ ਅੱਜ ਆਪਣਾ ਆਪਣਾ ਗੁਣਗਾਨ ਕਰਕੇ, ਆਪਣਾ ਆਪਣਾ ਗੋਗਾ ਗਾ ਕੇ, ਜਾਂ ਆਪਣੀ ਆਪਣੀ ਸਫਾਈ ਦੇ ਕੇ, ਇਹ ਚੰਗਾ ਸੀ ਕਿ ਵਿਧਾਨ ਸਭਾ ਵਾਲਾ ਅਖਾੜਾ ਨਹੀਂ ਬਣਿਆ। SKM ਨੇ ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਕਹਿਤਾ ਕਿ ਬਲੇਮ ਗੇਮ ਨਹੀਂ ਚੱਲੂਗੀ ਇੱਥੇ, ਇੱਕ ਦੂਜੇ ਦੇ ਉੱਤੇ ਤੋਹਮਤਬਾਜ਼ੀ ਨਹੀਂ ਚੱਲੂਗੀ, ਕਰਨਾ ਕੀ ਹੈ ਸਿਰਫ ਉਹਦੇ ਤੇ ਆਇਓ। ਇਸ ਲਈ ਵਿਚਾਰੇ ਉੱਥੇ ਕਰੇ, ਜੋ SKM ਕਰੂਗਾ ਜੀ ਉਹ ਕਰਾਂਗੇ, ਜੋ SKM ਕਰੂਗਾ ਉਹ ਕਰਾਂਗੇ ਜੀ। ਸੋ ਕੁੱਲ ਮਿਲਾ ਕੇ ਸਿਆਸੀ ਡਰਾਮਾ ਸੀ, ਇਹਚੋਂ ਖੱਟਿਆ ਕੁਝ ਨਹੀਂ ਜਾਣਾ। ਹਾਂ, ਪਰ ਭੱਜਣਾ ਔਖਾ ਹੋਊਗਾ ਘੱਟੋ ਘੱਟ, ਹੁਣ ਪਾਰਟੀਆਂ ਨੂੰ ਜੇ ਇੱਕ ਦੇ ਇੱਥੇ ਆ ਗਏ ਕੁਛ, ਤਾਂ ਇਹਨਾਂ ਨੂੰ ਇਸ ਧਰਾਤਲ 'ਤੇ ਸ਼ਾਇਦ, ਇਸ ਲਈ ਕਾਂਗਰਸ ਪਹਿਲਾਂ ਕਿਨਾਰਾ ਕਰਦੀ। ਆਪਾਂ ਪਹਿਲੇ ਦਿਨ ਤੋਂ ਗੱਲ ਕਰਦੇ, ਕਾਂਗਰਸ ਇਸ ਮਸਲੇ 'ਚ ਬਹੁਤ ਦੇਰ ਤੋਂ ਆਈ ਹੈ। ਵੈਸੇ ਅੱਜ ਮੈਂ ਉੱਥੇ ਖੁਦ ਵੀ ਗਿਆ ਸੀਗਾ, ਅਤੇ ਮੈਂ ਲਗਭਗ ਪੂਰਾ ਦਿਨ ਉੱਥੇ ਰਿਹਾ, ਅਤੇ ਮੈਂ SKM ਦੇ ਲੀਡਰਾਂ ਤੋਂ ਵੀ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਦੇਰੀ ਨਾਲ ਕਿਉਂ ਉਤਰੇ ਹੋ ਇਸ ਪਾਲਿਸੀ ਦੇ ਮਾਮਲੇ 'ਚ, ਤੁਹਾਡਾ ਕੀ ਕਾਰਨ ਸੀ? ਅਤੇ ਉਹ 'ਚ ਜਿਹੜੀ ਗੱਲ ਨਿਕਲੀ ਉਹ ਕਾਫੀ ਵਾਜਬ ਵੀ ਲੱਗਦੀ ਸੀ।
ਜੀ
ਉਹ ਕਹਿੰਦੇ ਵੀ ਜਿਹੜੇ ਕਿਸਾਨਾਂ ਦੀ ਜ਼ਮੀਨ ਆ ਰਹੀ ਹੈ ਲੈਂਡ ਪੂਲਿੰਗ 'ਚ, ਅਸੀਂ ਪਹਿਲਾਂ ਉਹਨਾਂ ਸਾਰਿਆਂ ਦਾ ਰੁੱਖ ਜਾਣਨਾ ਚਾਹੁੰਦੇ ਸੀ ਕਿ ਬਹੁ ਗਿਣਤੀ ਕਿਸਾਨਾਂ ਦਾ ਰੁੱਖ ਕੀ ਹੈ। ਕੱਲ੍ਹ ਨੂੰ ਅਸੀਂ ਸਟੈਂਡ ਲਈਏ ਕਿ ਗਲਤ ਹੈ, ਚਾਹੇ ਅਸੀਂ ਤਰਕ ਦੇ ਆਧਾਰ ਤੇ ਲਈਏ, ਅਸੀਂ ਤੱਥਾਂ ਦੇ ਆਧਾਰ ਤੇ ਲਈਏ, ਅਸੀਂ ਨੁਕਤੇ ਦੇ ਆਧਾਰ ਤੇ ਲਈਏ, ਪਰ ਅਗਲੇ ਕਹਿਣਗੇ ਅਸੀਂ ਨਹੀਂ ਜਿਸ ਦੇਣੀ ਹੈ, ਫਿਰ ਅਸੀਂ ਕੀ ਕਰਦੇ। ਤੇ ਜਦੋਂ ਉਹ ਕਿਸਾਨਾਂ ਨੂੰ ਇਸ ਗੱਲ ਦੀ ਸਮਝ ਆ ਗਈ, ਉਹ ਲੋਕ ਜਾਗ ਕੇ ਫਿਰ ਕਹਿੰਦੇ ਅਸੀਂ ਲੜਾਈ ਲੜ ਰਹੇ ਹਾਂ ਜੀ ਹੁਣ। ਮੈਂ ਫਿਰ ਪੁੱਛਿਆ, ਮੈਂ ਕਿਹਾ ਵੀ ਰਾਜਨੀਤਿਕ ਧਿਰ ਆਵਾਂਗੇ ਧਰਨੇ ਮੁਜਾਰੇ ਤੱਕ ਕੇ ਲੜਾਈ ਲੜਨੀ ਹੈ ਜਾਂ ਵਾਪਸੀ ਕਰਨ ਤੱਕ? ਕਹਿੰਦੇ ਨਹੀਂ, ਵਾਪਸੀ ਤੱਕ ਤੇ ਲੜਾਈ ਲੜਾਂਗੇ। ਦੇਖਦੇ ਹਾਂ ਜੀ SKM ਤਾਂ ਧਰਾਸਲ ਤੇ ਆ ਗਿਆ।
ਜੀ ਦੀਪਕ ਜੀ, ਇਹ ਦੱਸਿਓ ਜਿਹੜੀ ਦਰਬਾਰ ਸਾਹਿਬ 'ਤੇ ਧਮਕੀ ਸੰਬੰਧੀ ਖਬਰਾਂ ਪਿਛਲੇ ਦਿਨਾਂ ਦੇ ਵਿੱਚ ਆਈਆਂ ਸੀ, ਵੀ ਲਗਾਤਾਰ ਇੱਕ ਤੋਂ ਬਾਅਦ ਇੱਕ ਧਮਕੀ ਆ ਰਹੀ ਸੀ, ਉਹਦੀ ਤਫਤੀਸ਼ ਦੇ ਵਿੱਚ ਕੀ ਹੁਣ ਇਹ ਤਾਰਾਂ ਤਮਿਲਨਾਡੂ ਦੇ ਨਾਲ ਜੁੜ ਰਹੀਆਂ ਨੇ, ਅਤੇ ਗ੍ਰਿਫਤਾਰੀ ਹਰਿਆਣੇ ਤੋਂ ਹੋਈ ਆ, ਕੀ ਹੈ ਜੀ ਸਾਰੀ ਇਹ ਕਹਾਣੀ?
ਬਿਲਕੁਲ ਜੀ, ਕੱਲ੍ਹ ਦੇਰ ਰਾਤ ਮਤਲਬ ਲਗਭਗ ਜਦੋਂ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ, ਲਗਭਗ ਉਹਦੇ ਨੇੜੇ ਤੇੜੇ ਇਹ ਜਾਣਕਾਰੀ ਮਿਲਣ ਲੱਗੀ ਕਿ ਪੰਜਾਬ ਪੁਲਿਸ ਨੇ ਕਿਸੇ ਦੁਬੇ ਨਾਂ ਦੇ ਬੰਦੇ ਨੂੰ ਚੱਕਿਆ ਹੈ ਨਾ, ਅਤੇ ਉਹਦਾ ਕਨੈਕਸ਼ਨ ਇਸ ਚੀਜ਼ ਨਾਲ ਕਿ ਈਮੇਲ ਭੇਜਣ ਪੂਜਣ ਦੇ ਵਿੱਚ ਜਾਂ ਸਰਵਰ ਸੁਰਵਰ ਦੇ ਵਿੱਚ ਉਹਦਾ ਹੱਥ ਹੈ। ਪਰ ਰਾਤ ਤੱਕ ਇਸ ਪ੍ਰੋਗਰਾਮ ਤੋਂ ਬਾਅਦ ਵੀ ਮੈਂ ਕੋਸ਼ਿਸ਼ ਕਰਦਾ ਰਿਹਾ ਕਿ ਸ਼ਾਇਦ ਪਤਾ ਲੱਗੇ, ਪਰ ਇਸ ਗੱਲ ਦੀ ਜਾਣਕਾਰੀ ਨਹੀਂ ਮਿਲ ਸਕੀ, ਕਿਉਂਕਿ ਪੁਲਿਸ ਦੇ ਅਧਿਕਾਰੀ ਕੋਈ ਨੁਮਾਇੰਦਾ ਇਸ ਨੂੰ ਕਨਫਰਮ ਨਹੀਂ ਕਰ ਰਿਹਾ ਸੀ, ਪਰ ਜਾਣਕਾਰੀ ਆ ਰਹੀ ਸੀ ਕਿ ਕੁਛ ਜਿਹਾ ਹੋਇਆ।
ਜੀ
ਚਲੋ, ਦਿਨ ਚੜ੍ਹਦੇ ਤੱਕ ਸਵੇਰ ਤੱਕ ਗੱਲ ਇਹ ਸਪਸ਼ਟ ਹੋ ਗਈ ਕਿ ਬਿਲਕੁਲ ਪੰਜਾਬ ਪੁਲਿਸ ਨੇ ਵੀ ਅੱਜ ਦਿਨ ਢਲਦਿਆਂ ਤੋਂ ਪਹਿਲਾਂ ਪਹਿਲਾਂ ਇਹ ਗੱਲ ਸਾਹਮਣੇ ਲਿਆਂਦੀ ਕਿ ਹਾਂਜੀ, ਅਸੀਂ ਦੁਬੇ ਨਾਂ ਦਾ ਇੱਕ ਬੰਦਾ ਹਰਿਆਣਾ ਨਾਲ ਸ਼ਾਇਦ ਫਰੀਦਾਬਾਦ ਨਾਲ ਸੰਬੰਧਿਤ ਹੈ, ਉਹਨੂੰ ਗ੍ਰਿਫਤਾਰ ਕੀਤਾ, ਅਤੇ ਉਹ ਦੋ ਤਿੰਨ ਕੰਪਨੀਆਂ 'ਚ ਕੰਮ ਕਰਦਾ ਰਿਹਾ, ਸੋਫਟਵੇਅਰ ਇੰਜੀਨੀਅਰ ਵਗੈਰਾ, ਉਹਦੀ ਕਹਿੰਦੇ ਇਨਵਾਇਰਮੈਂਟ ਕੁਛ ਹੈਗੀ ਹੈ। ਸੋ ਪਰ ਇਸ ਜਿਹੜੀਆਂ ਈਮੇਲ ਆ ਰਹੀਆਂ ਜਾਂ ਧਮਕੀਆਂ ਆ ਰਹੀਆਂ, ਉਹਦੇ ਵਿੱਚ ਤਾਮਿਲਨਾਡੂ ਦੇ ਕਨੈਕਸ਼ਨ ਵੀ ਕਾਫੀ ਦਿਖ ਰਿਹਾ, ਉੱਧਰ ਦੇ ਮਾਮਲੇ ਵੀ ਕੁਝ ਨਾਲ ਲਿਖੇ ਜਾ ਰਿਹਾ, ਕੁਝ ਉਹਨਾਂ ਬਾਰੇ ਵੀ ਜ਼ਿਕਰ ਆ ਰਿਹਾ, ਉਹ ਉੱਥੇ ਵੀ ਕੁਛ ਅਜਿਹੀਆਂ ਤਾਂ ਰਾਣੂ ਬੂੰਦੀਆਂ ਨਾਲ ਆ ਰਹੀਆਂ। ਸੋ ਇਸ ਲਈ ਤਾਮਿਲਨਾਡੂ ਕਨੈਕਸ਼ਨ ਵੀ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਅਤੇ ਕੁਝ ਉਹ ਨੰਬਰ ਵਗੈਰਾ ਟਰੇਸ ਕੀਤੇ ਜਾ ਰਹੇ ਆ ਜਾਂ ਕੁਝ ਜਿਹੜਾ ਪੋਰਟਲ ਵਰਤੇ ਜਾਂਦੇ ਆ, ਜਿਹੜਾ ਨੈੱਟ ਵਰਤਿਆ ਜਾਂਦਾ, ਸਰਵਰ ਜਿਹੜੇ ਵਰਤੇ ਜਾਂਦੇ, ਉਹਨਾਂ ਸਾਰਿਆਂ ਦਾ ਵੀ ਮਤਲਬ ਭਾਲ ਕੀਤੀ ਜਾ ਰਹੀ ਹੈ। ਥੋੜ੍ਹੀ ਜਿਹੀ ਤੇਜ਼ੀ ਆਈ ਹੈ, ਖਾਸ ਕਰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਜਿਵੇਂ ਬਤੌਰ ਗ੍ਰਹਿ ਮੰਤਰੀ ਹੁੰਦਿਆਂ ਵੀ ਪੁਲਿਸ ਨਾਲ ਮੀਟਿੰਗ ਕੀਤੀ ਜਾਂ ਮੀਡੀਆ 'ਚ ਮੁੱਦਾ ਜ਼ਿਆਦਾ ਬਣਨ ਲੱਗ ਪਿਆ, ਹੈ ਨਾ, ਅਤੇ ਇਸ ਤੋਂ ਬਾਅਦ ਮਤਲਬ ਕਿ ਦਬਾਅ ਵੀ ਬਣਿਆ ਕਿਉਂਕਿ ਦੁਨੀਆ ਭਰ ਦੇ ਵਿੱਚ ਜਿੱਥੇ ਪੰਜਾਬੀ ਭਾਈਚਾਰਾ ਵੱਸਦਾ, ਸਿੱਖ ਭਾਈਚਾਰਾ ਵੱਸਦਾ, ਨਾਨਕ ਨਾਮ ਲੇਵਾ ਸੰਗਤ ਵੱਸਦੀ ਹੈ, ਗੁਰੂ ਰਾਮਦਾਸ ਜੀ ਸੱਚਖੰਡ ਦਰਬਾਰ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹਨਾਂ ਦੀ ਆਸਥਾ, ਉਹ ਸਾਰੀਆਂ ਤਰ੍ਹਾਂ ਇਸ ਖਬਰ ਤੋਂ ਫਿਕਰਮੰਦ ਸੀਗੀਆਂ। ਸੋ ਉਸਦਾ ਫਿਰ ਦਬਾਅ ਤਾਂ ਬਣਦਾ। ਸੋ ਨਤੀਜਾ ਪੰਜਾਬ ਪੁਲਿਸ ਥੋੜ੍ਹੀ ਜਿਹੀ ਤੇਜ਼ ਤਰਾਰ ਹੋਈ ਅਤੇ ਇੱਕ ਪਾਸੇ ਅੱਜ ਹਰਿਆਣਾ ਤੋਂ ਗ੍ਰਿਫਤਾਰੀ ਦੀ ਖਬਰ ਹੈ, ਦੂਏ ਪਾਸੇ ਟੀਮਾਂ ਤਾਮਿਲਨਾਡੂ ਤੱਕ ਗਈਆਂ, ਪੁਲਿਸ ਦੀਆਂ ਕੁਝ ਟੁਕੜੀਆਂ ਤਾਮਿਲਨਾਡੂ ਵੀ ਪਹੁੰਚੀਆਂ। ਹੁਣ ਗੱਲ ਤਾਂ ਅਜੇ ਵੀ ਇਹ ਖੜੀ ਹੈ ਕਿ ਕੀ ਇਹ ਮੁੱਖ ਸਰਗਨਾ ਸੀਗਾ ਜਿਹਨੂੰ ਤੁਸੀਂ ਫੜਿਆ ਜੀ, ਕੀ ਇਹ ਮੁੱਖ ਕੜੀ ਹੈ, ਕੀ ਇਹਦੇ ਨਾਲ ਇਹ ਮਸਲਾ ਹੱਲ ਹੋ ਗਿਆ। ਜੇ ਮਸਲਾ ਹੱਲ ਹੋ ਗਿਆ ਤੇ ਰਾਤ ਤਾਂ ਗ੍ਰਿਫਤਾਰ ਕਰ ਲਿਆ ਸੀ, ਬੇਸ਼ੱਕ ਕਨਫਰਮ ਤੁਸੀਂ ਸਵੇਰੇ ਕੀਤਾ, ਪਰ ਜਾਣਕਾਰੀ ਤਾਂ ਇਹ ਮਿਲ ਰਹੀ ਕਿ ਗ੍ਰਿਫਤਾਰੀ ਤੋਂ ਬਾਅਦ ਵੀ ਇੱਕ ਮੇਲ ਹੋਰ ਆ ਗਈ ਧਮਕੀ ਵਾਲੀ, ਛੇਵੀਂ ਮੇਲ ਵੀ ਆ ਗਈ। ਸੋ ਫਿਰ ਇਹ ਕੌਣ ਹੈ? ਤੇ ਵੈਸੇ ਵੀ ਜੇ ਈਮੇਲ ਕਰਨੀ ਹੈ ਮਤਲਬ ਆਪਾਂ ਕਿਸੇ ਨੂੰ ਵਿਜੇ ਜੀ, ਹੈ ਤਾਂ ਉਹਦੇ ਲਈ ਤੁਹਾਡੇ ਕੋਲ ਇੰਟਰਨੈਟ ਚਾਹੀਦਾ ਹੈ, ਉਹਦੇ ਲਈ ਤੁਹਾਡੇ ਕੋਲ ਮੇਲ ਬਣੀ ਹੋਣੀ ਚਾਹੀਦੀ ਹੈ, ਤੁਹਾਡੇ ਕੋਲ ਫੋਨ ਜਾਂ ਲੈਪਟਾਪ ਹੋਣਾ ਚਾਹੀਦਾ, ਤੁਹਾਡੇ ਕੋਲ ਮਤਲਬ ਕਿ ਉਹਦੇ ਵਿੱਚ ਫੌਂਟ ਹੋਣਾ ਚਾਹੀਦਾ ਜਿਹੜਾ ਤੁਸੀਂ ਲਿਖਣਾ ਹੈ, ਹੈ ਨਾ। ਸੋ ਇਹ ਕਿੰਨੀਆਂ ਚੀਜ਼ਾਂ ਚਾਹੀਦੀਆਂ, ਟੂਲ ਨੇ ਸਾਰੀਆਂ ਚੀਜ਼ਾਂ, ਇਹ ਮਿਲਾ ਕੇ ਉਸੇ ਤਰ੍ਹਾਂ ਭੇਜਣ ਵਾਲਾ ਬੰਦਾ, ਕੀ ਇਹ ਭੇਜਣ ਵਾਲਾ ਬੰਦਾ ਸਿਰਫ ਟੂਲ ਹੈ
ਜੀ,
ਕਿ ਮੁੱਖ ਇਹੀ ਸੈਂਟਰ ਹੈ, ਕੇਂਦਰ ਹੈ, ਕੀ ਇਹ ਪਿੱਛੇ ਗਰੋਹ ਹੈ, ਕੀ ਇਹਦੇ ਵਿੱਚ ਸਾਜਿਸ਼, ਆਪਾਂ ਕੱਲ੍ਹ ਬੜੀ ਵਿਸਤਾਰ 'ਚ ਗੱਲ ਕਿ ਉੱਥੇ ਤੱਕ ਜਾਣਾ ਕਿ ਨਹੀਂ ਜਾਣਾ, ਕਿ ਸਿਰਫ ਬੋਗਲੂਆਂ ਤੋਂ ਮਿੱਟੀ ਝਾੜ ਕੇ ਕਹਿਣਾ ਲਓ ਜੀ ਕੰਮ ਨਿਪਟ ਗਿਆ, ਇਹਦੇ ਪਿੱਛੇ ਸਾਜਿਸ਼ ਕੀ ਹੈ? ਮਤਲਬ ਹੁਣ ਤੱਕ ਕਿੰਨੇ ਮਾਮਲੇ ਹੁੰਦੇ ਨੇ ਜਿਹਦਾ ਸਿਰ ਪੈਰ ਨਾ ਮਿਲੇ, ਫਿਰ ISI ਦਾ ਨਾਂ ਵੀ, ਪਾਕਿਸਤਾਨ ਦਾ ਨਾਂ ਵੀ, ਜਾਂ ਕਈ ਮਾਮਲੇ 'ਚ ਉਹਨਾਂ ਦੀ ਇਨਵੋਲਵਮੈਂਟ ਵੀ ਨਿਕਲੇ ਹੁੰਦੀ ਹੈ। ਹੁਣ ਇਸ ਈਮੇਲ ਵਾਲੀਆਂ ਧਮਕੀਆਂ ਦੀ ਕਾਰਵਾਈ ਜਿਹੜੀ ਸ਼ੁਰੂ ਹੋਈ ਹੈ ਉਹ ਦੁਬੇ ਤੋਂ ਸ਼ੁਰੂ ਹੋਈ ਹੈ
ਜੀ।
ਹੁਣ ਦੁਬੇ ਸਾਹਿਬ ਨੂੰ ISI ਨਾਲ ਜੋੜਨਾ ਜਾਂ ਕਿਸੇ ਹੋਰ ਗਰੁੱਪ ਨਾਲ ਜੋੜਨਾ, ਇਹ ਸਪਸ਼ਟ ਲੋਕ ਜਾਣਨਾ ਚਾਹੁੰਦੇ ਕਿ ਇਹਦੇ ਪਿੱਛੇ ਸਾਜਿਸ਼ ਘੜਾ ਕੌਣ ਹੈ ਅਤੇ ਸਾਜਿਸ਼ ਦੀ ਕਾਰਨ ਕੀ ਹੈ, ਇਹ ਸ਼ਰਾਰਤ ਦਾ ਕਾਰਨ ਕੀ ਹੈ, ਇਸ ਲਈ ਤਾਂ ਇਹ ਜਾਣਨਾ ਜ਼ਰੂਰੀ ਹੈ
ਜੀ। ਜੀ ਜੀ ਦੀਪਕ ਜੀ, SGPC ਦੀਆਂ ਆਮ ਚੋਣਾਂ ਕੀ ਹੁਣ ਦੁਬਾਰਾ ਤੋਂ ਲੱਗ ਰਿਹਾ ਕਿ ਜਿਹੜਾ ਸਮਾਂ ਜਦੋਂ ਹੋ ਸਕਦਾ ਸੀ ਕਿ ਚੋਣਾਂ ਹੋਣ ਉਦੋਂ ਨਾ ਹੋਣ, ਅਤੇ ਇਹਨਾਂ ਦੇ ਵਿੱਚ ਕੋਈ ਹੋਰ ਡਿਲੇ ਹੋ ਸਕਦਾ, ਦੇਰੀ ਹੋ ਸਕਦੀ ਹੈ?
ਵੈਸੇ ਤਾਂ ਇਹ ਮਤਲਬ ਬੜੀ ਸ਼ਾਸਨ ਲੱਗਦਾ ਕਿ ਬੜੀ ਸ਼ਰਾਰਤਾਂ ਨੇ ਇਸਨੂੰ ਅੱਗੇ ਪਾਇਆ ਜਾ ਰਿਹਾ ਬਾਰ ਬਾਰ। ਲਗਭਗ 2 ਦਹਾਕੇ ਹੋ ਗਏ ਵਿਜੇ ਜੀ ਕਿ ਚੋਣਾਂ ਹੀ ਨਹੀਂ ਹੋ ਰਹੀ, ਜਿਹੜੀ ਹਰ 5 ਸਾਲ ਬਾਅਦ ਹੋਣੀ ਚਾਹੀਦੀ
ਜੀ।
ਅਤੇ ਹੁਣ ਤਾਂ ਅਕਾਲੀ ਦਲ ਦਾ ਵੀ ਗੱਠਜੋੜ ਨਹੀਂ ਕੇਂਦਰ ਨਾਲ, ਅਤੇ ਫਿਰ ਤਾਂ ਕੇਂਦਰ ਕਰਾ ਲਵੇ ਭਾਈ, ਅੱਗੇ ਤਾਂ ਚੱਲ ਕਹਿ ਸਕਦੇ ਹਾਂ ਕਿ ਅਕਾਲੀ ਦਲ ਬਚਾਅ ਚੁੱਕ ਕੇ ਰੱਖ ਦੇਣਾ ਕਿ ਛੱਡੋ ਜੀ ਕਰਾਉਂਗੇ, ਪਤਾ ਨਹੀਂ ਸਾਡੇ ਕੋਲ ਕੰਟਰੋਲ ਰਹੂਗਾ ਜਾਂ ਨਹੀਂ ਰਹੂਗਾ ਜੀ, ਹੈ ਨਾ। ਅਤੇ ਇਸ ਲਈ SGPC ਦੀਆਂ ਚੋਣਾਂ ਬਾਦਲ ਦਲ ਤਾਂ ਚਾਹੂਗੇ ਨਹੀਂ ਕਿ ਹੁਣ ਜੇ ਹੋਈਆਂ ਤਾਂ ਇਸ ਸਮੇਂ ਜੋ ਸਥਿਤੀ ਹੈ ਕਿਤੇ ਸਾਡੇ ਹੱਥੋਂ ਨਾ ਨਿਕਲ ਜਾਵੇ। ਪਰ ਫਿਰ ਜੇ ਕੇਂਦਰੀ ਇਹ ਵਿਸ਼ਾ ਹੈ ਤਾਂ ਕੇਂਦਰ ਕਰਾਵੇ, ਕੇਂਦਰ ਕਿਉਂ ਟਾਲ ਰਿਹਾ ਤੂੰ, ਪਤਾ ਵੀ ਖੜਾ ਕੀ ਇਹਦਾ ਮਤਲਬ ਅਜੇ ਵੀ ਕੋਈ ਗੱਠਜੋੜ ਹੈ, ਕੋਈ ਕਨੈਕਸ਼ਨ ਹੈ, ਜਾਂ ਕੇਂਦਰ ਇਹ ਚਾਹੁੰਦਾ ਕਿ SGPC ਦੀਆਂ ਚੋਣਾਂ ਅਸੀਂ ਉਸ ਸਮੇਂ ਕਰਾਈਏ ਜਦੋਂ ਅਸੀਂ ਤਾਕਤ 'ਚ ਹੋਈਏ ਕਿਸੇ 'ਚ ਅਤੇ ਆਪਣਾ ਕਬਜ਼ਾ ਕਰ ਲਈਏ, ਕੀ ਇੱਥੋਂ ਤੱਕ ਦੀ ਮੰਸ਼ ਹੈ
ਜੀ,
ਇਹ ਵੀ ਸਵਾਲ ਖੜਾ। ਪਿਛਲੇ ਦਿਨੀ ਜਦੋਂ ਮਤਲਬ ਗੁਰਦੁਆਰਾ ਮੁੱਖ ਚੋਣ ਕਮਿਸ਼ਨਰ ਵਜੋਂ ਜਸਟਿਸ SS ਸਾਰੋ ਸਾਹਿਬ ਦੀ ਨਿਯੁਕਤੀ ਹੋਈ, ਅਤੇ ਉਹ ਤੋਂ ਬਾਅਦ ਜਿਵੇਂ ਵੋਟਾਂ ਬਣਨ ਦੀ ਪ੍ਰਕਿਰਿਆ 'ਚ ਤੇਜ਼ੀ ਆਈ, ਬੇਸ਼ੱਕ ਬੜੀ ਜੱਦੋਜਹਿਦ ਹੋਈ ਇਸ ਵਾਰ ਵੋਟਾਂ ਬਣਾਉਣ ਲਈ, ਵੀ ਲੋਕਾਂ 'ਚ ਉਤਸ਼ਾਹ ਨਹੀਂ ਸੀ SGPC ਦੀਆਂ
ਜੀ,
ਹੈ ਨਾ, ਅਤੇ ਜਿਹੜੀਆਂ ਕਿ ਜਦੋਂ ਕਿ ਸਿੱਖ ਭਾਈਚਾਰੇ 'ਚ ਬਣਨੀ ਹੁੰਦੀ ਉਹ ਤਾਂ ਸਿਰਫ ਉਹਦੇ ਬਾਵਜੂਦ ਵੀ ਕੋਈ ਉਤਸ਼ਾਹ ਨਹੀਂ ਸੀਗਾ, ਅਤੇ ਫਿਰ ਬੜੀ ਖਿੱਚ ਧੋ ਕੇ ਵਾਰ ਵਾਰ ਸਮਾਂ ਅੱਗੇ ਵਧਾ ਵਧੂ ਕੇ 50 ਲੱਖ ਵੋਟ ਰਜਿਸਟਰਡ ਹੈ, ਅਜੇ ਵੀ ਉਹਦੀਆਂ ਖਾਮੀਆਂ ਦਰੁਸਤੀਆਂ ਜੇ ਵੋ ਉਹਦਾ ਕੰਮ ਅਜੇ ਪੈਂਡਿੰਗ ਹੈ। ਪਰ ਜਸਟਿਸ SS ਸਾਰੂ ਸਾਹਿਬ ਜਿਹੜੇ ਚੀਫ ਮਤਲਬ ਸੀਗੇ ਗੁਰਦੁਆਰਾ ਚੋਣ ਕਮਿਸ਼ਨਰ ਦੇ ਮੁਖੀ ਸੀਗੇ, ਉਹਨਾਂ ਦੀ ਜਿਹੜੀ ਨਿਯੁਕਤੀ ਦੀ ਹੱਦ ਸੀ, ਸਮਾਂ ਕਾਰਜਕਾਲ ਸੀ, ਉਹ 30 ਜੂਨ 2025 ਨੂੰ ਮੁੱਕ ਗਿਆ
ਜੀ,
ਅਤੇ 30 ਜੂਨ 2025 ਨੂੰ ਉਹ ਤਰੀਕ ਨੂੰ ਲੰਘਿਆ, ਅੱਜ 18 ਦਿਨ ਹੋ ਗਏ। ਨਾ ਤਾਂ ਉਹਨਾਂ ਦਾ ਕਾਰਜਕਾਲ ਵਧਾਇਆ ਕਿ ਉਹਨਾਂ ਦੀ ਸੇਵਾਵਾਂ ਦਾ ਸਮਾਂ ਵਧਾ ਦਿੱਤਾ ਗਿਆ ਹੋਵੇ, ਨਾ ਉਹ 'ਚ ਵਾਧਾ ਹੋਇਆ ਅਤੇ ਨਾ ਕਿਸੇ ਨਵੇਂ ਦੀ ਅਜੇ ਤੈਨਾਤੀ ਹੋਈ ਹੈ
ਜੀ।
ਕਿੰਨੀ ਕੁ ਗੰਭੀਰਤਾ ਹੈ ਜੀ ਚੋਣਾਂ ਕਰਾਉਣ ਦੀ, ਜਾਂ ਮਤਲਬ ਤੁਸੀਂ ਟਾਲੇ ਰਹੇ ਹੋ ਕਿ ਵਕਤ ਲੰਘਦਾ ਲੰਘੀ ਜਾਵੇ
ਜੀ,
ਜਦੋਂ ਕਿ ਇਸ ਦੇ ਬਰਾਬਰ ਇੱਕ ਨਵੀਂ ਮੰਗ ਉੱਠ ਖੜੀ ਹੋ ਰਹੀ ਹੈ ਕਿ ਦਿੱਲੀ ਕਮੇਟੀ ਪਹਿਲਾਂ ਹੀ ਆਪਣੀ ਵੱਖਰੀ ਕੰਮ ਕਰ ਗਈ, ਉੱਥੋਂ SGPC ਬਾਹਰ ਹੋ ਗਈ, ਹੈ ਨਾ, ਪਟਨਾ ਸਾਹਿਬ ਅਤੇ ਨੰਦੇੜ ਸਾਹਿਬ ਉਹਨਾਂ ਦੇ ਉੱਥੇ ਦੇ ਮਤਲਬ ਗੁਰਦੁਆਰਾ ਸਾਹਿਬ ਜਿਹੜੇ ਤਖ਼ਤ ਨੇ ਸਾਡੇ ਉਹ ਲਗਭਗ ਉੱਥੋਂ ਸਥਾਨਕ ਕੰਟਰੋਲ ਨਾਲ ਚੱਲਦੇ ਨੇ, ਫਿਰ ਹਰਿਆਣਾ 'ਚ ਵੱਖਰੀ ਕਮੇਟੀ ਬਣ ਗਈ
ਜੀ,
ਅਤੇ ਫਿਰ SGPC ਦਾ ਦਾਇਰਾ ਰਹਿ ਕਿੱਥੇ ਗਿਆ ਜੀ? ਜੇ ਉਹਨਾਂ ਨੇ ਆਪਣੀਆਂ ਸਟੇਟ ਕਮੇਟੀਆਂ ਬਣਾ ਲਈਆਂ ਤਾਂ ਕੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਮਤਾ ਲਿਆ ਕੇ ਇੱਥੇ ਸਟੇਟ ਕਮੇਟੀ ਬਣਾਈ ਜਾ ਸਕਦੀ ਹੈ, SGPC ਨੂੰ ਸਟੇਟ ਦੇ ਦਾਇਰੇ 'ਚ ਲਿਆਂਦਾ ਜਾਵੇ? ਮਤਲਬ ਕਹਿੰਦੇ ਕਿ ਇੱਕ ਚੰਡੀਗੜ੍ਹ ਦਾ ਨੁਮਾਇੰਦਾ ਅਤੇ ਇੱਕ ਹਿਮਾਚਲ ਦਾ, ਚਲੋ ਹਿਮਾਚਲ ਵੀ ਛੱਡ ਲਓ, ਕਹਿੰਦੇ ਫਿਰ ਚੰਡੀਗੜ੍ਹ ਦਾ ਇੱਕ ਤਾਂ ਚਲੋ ਰਾਜਧਾਨੀ ਦੇ ਨਾਤੇ ਵੀ ਲੈ ਸਕਦੇ ਹੋ ਤੁਸੀਂ, ਠੀਕ ਹੈ ਜੀ, ਫਿਰ SGP ਦਾ ਇੱਥੇ ਬਣਾ ਲਓ, ਫਿਰ ਘੱਟੋ ਘੱਟ ਇੱਦਾਂ ਕਿ ਹਰ ਪੰਜ ਸਾਲ ਬਾਅਦ ਚੋਣਾਂ ਹੋ ਜਾਣਗੀਆਂ।
ਜੀ
ਹਰਿਆਣੇ ਦੇ ਵਿੱਚ 11 ਮੈਂਬਰ ਨੇ SGPC ਦੇ, ਅਤੇ ਉਹਨਾਂ ਨੇ ਉੱਥੇ 40 ਮੈਂਬਰ ਹੀ ਆਪਣੀ ਆਪਣਾ ਨਿਯਮ ਬਣਾ ਕੇ, ਆਪਣਾ ਲਾ ਦੇ ਤਹਿਤ, ਆਪਣਾ ਗੁਰਦੁਆਰਾ ਐਕਟ ਬਣਾ ਕੇ ਉੱਥੇ ਉਹਨਾਂ ਨੇ ਚੋਣਾਂ ਕਰਾ ਕੇ ਆਪਣੀ ਕਮੇਟੀ ਬਣਾ ਲਈ। ਉੱਥੋਂ SGPC ਲਗਭਗ ਬਾਹਰ ਹੈ, ਹੁਣ ਇਹ ਕੇਂਦਰੀ ਚੋਣ ਕਮਿਸ਼ਨ ਦੇ ਅਧੀਨ ਆਉਂਦਾ ਸਾਰੀ ਪ੍ਰਕਿਰਿਆ। ਜੇ ਕੇਂਦਰ ਦੇ ਅਧੀਨ ਹੈ ਇਹਦਾ ਮਤਲਬ ਕੀ, ਹੁਣ ਹਰਿਆਣੇ 'ਚ ਦੋ ਦੋ ਸਿਸਟਮ ਚੱਲਣਗੇ, ਇੱਕ ਹਰਿਆਣੇ ਦੀ ਆਪਣੀ ਕਮੇਟੀ, ਕੱਲ੍ਹ ਨੂੰ 11 ਮੈਂਬਰ ਵੀ ਬਣਨਗੇ। ਸੋ ਅਜਿਹਾ ਹੋਣ ਦੀ ਆਸ ਨਹੀਂ ਹੈ
ਜੀ।
ਸੋ ਇਸ ਲਈ ਫਿਰ ਕਹਿੰਦੇ ਇਹ ਵੀ ਕੁਝ ਨੁਕਤਾ ਸੁਝਾ ਦੇਣ ਕਿ ਪੰਜਾਬ, ਪਰ ਬਾਦਲ ਦਲ ਕਿਉਂ ਚਾਹੂਗਾ ਜੀ, ਜਦੋਂ ਕਿ ਬਾਦਲ ਦਲ ਦਾ ਮਤਲਬ ਥੋੜਾ SGPC ਹੈ
ਜੀ।
ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਗੁਰੂ ਘਰਾਂ ਦੀ ਸੇਵਾ ਸੰਭਾਲ ਦੀ ਕਮੇਟੀ ਹੈ, ਤੇ ਸਮੁੱਚੀ ਕੌਮ ਦੀ ਨੁਮਾਇੰਦਗੀ ਕਰੇ ਉਹ, ਨਾ ਕਿ ਇੱਕ ਧਿਰ ਦੀ। ਸੋ ਇਸ ਲਈ ਇਹ ਸਵਾਲ ਵੱਡਾ ਖੜਾ ਹੈ ਕਿ ਇਹ ਚੋਣਾਂ ਦੇ ਵਿੱਚ ਰੋੜਾ ਵਾਰ ਵਾਰ ਕੌਣ ਬਣ ਰਿਹਾ, ਕੌਣ ਰੁਕਾ ਰਿਹਾ, ਕਿ ਅਕਾਲੀ BJP ਅੱਜ ਵੀ ਮਿਲ ਕੇ ਕੋਈ ਖੇਲਾ ਕਰੀ ਜਾਂਦੇ ਨੇ, ਇਹ ਵੀ ਸਵਾਲ ਹੈ। ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਜੀ, SGPC ਦੀਆਂ ਚੋਣਾਂ ਇੱਕ ਵਾਰ ਫਿਰ ਦੂਰ ਜਾਂਦੀਆਂ ਦਿਖ ਰਹੀਆਂ।
ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਅਗਲੇ ਹਫ਼ਤੇ ਫੇਰ ਗੱਲ ਕਰਦੇ ਹਾਂ, ਸੋਮਵਾਰ ਨੂੰ। ਤੁਹਾਡਾ ਵੀਕਐਂਡ ਖੁਸ਼ਗਵਾਰ ਗੁਜ਼ਰੇ। ਸਤਿ ਸ਼੍ਰੀ ਅਕਾਲ ਜੀ।
ਬਹੁਤ ਸ਼ੁਕਰੀਆ ਜੀ, ਤੁਹਾਡਾ ਸਭ ਦਾ ਵੀ। ਸਤਿ ਸ਼੍ਰੀ ਅਕਾਲ,
ਬਹੁਤ ਧੰਨਵਾਦ।